ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਔ ਗੁਰ ਗੋਬਿੰਦ ਹੋਏ ਪ੍ਰਗਟਿਆ ਦਸਵੇਂ ਅਵਤਾਰਾ ਜਿਨ ਅਲੱਖ ਅਕਾਲ ਨੰਜਨੋ ਜਪਿਓ ਕਰਤਾਰਾ। ਸੱਚ ਫਤਿਹ ਬੁਲਾਈ ਗੁਰੂ ਕੀ ਰਣ ਜੀਤਿਓ ਭਾਰਾ। ਸੀਲ ਜਤ ਕੀ ਕੱਛ ਪਹਿਰੇ ਪਕੜਿਓ ਹਥਿਆਰਾ। ਸੱਚ ਫਤਿਹ ਬੁਲਾਈ ਗੁਰੂ ਕੀ ਜੀਤਿਓ ਰਣ ਭਾਰਾ। ਸਭ ਦੈਂਤ ਅਰਨ ਕੋ ਘੇਰ ਕਰ ਕੀਓ ਪ੍ਰਹਾਰਾ। ਜਬ ਸਹਿਜੇ ਪ੍ਰਗਟਿਓ ਜਗਤ ਮੈਂ ਗੁਰੂ ਜਾਪ ਉਪਾਰਾ। ਜੋ ਉਪਜੇ ਸਿੰਘ ਭਚੰਗੀਏ ਨੀਲੰਬਰ ਧਾਰਾ। ਤੁਰਕ ਦੁਸ਼ਟ ਸਭ ਸਹਿ ਕੀਏ ਹਰ ਨਾਮ ਉਚਾਰਾ। ਤੈਨੂੰ ਆਗੈ ਕੋ ਨਾ ਠਹਿਰਿਓ ਭਾਗੇ ਸਰਦਾਰਾ। ਜੈ ਰਾਜੇ ਸ਼ਾਹ ਅਮੀਰੜੇ ਹੋਏ ਸਭ ਸਾਰਾ। ਫਿਰ ਸੁਣ ਕਰ ਐਸੀ ਧਮਕ ਕੋ ਕੰਪੇ ਗਿਰ ਭਾਰਾ। ਫਿਰ ਸੁਣ ਕਰ ਐਸੀ ਧਮਕ ਕੋ ਕੰਪੇ ਗਿਰ ਭਾਰਾ। ਸਭ ਧਰਤੀ ਹਲਚਲ ਪਈ ਛਾਡੇ ਕਰਵਾਰਾ। ਇਉਂ ਐਸੇ ਦੁੰਦ ਕਲੇਸ਼ ਮੈਂ ਖਪਿਓ ਸੰਸਾਰਾ। ਤੈ ਸਤੈ ਬਿਨ ਸਤਿਗੁਰ ਹੈ ਕੋ ਨਹੀਂ ਬਿਨ ਪੈ ਪੈ ਕਾਟਣ ਹਾਰਾ। ਗੈ ਐਸੇ ਖੜਗ ਦਿਖਾਏ ਨੋ ਕੋਈ ਸਕੇ ਨਾ ਝੇਲਾ। ਬਾਹੂ ਬਾਹੂ ਗੋਬਿੰਦ ਸਿੰਘ ਵਾਪੇ ਗੁਰ ਚੇਲਾ। ਵਾਹ ਪ੍ਰਗਟਿਓ ਮਰਦ ਅਗੰਬੜਾ ਬਰਿਆਮ ਅਕੇਲਾ। ਬਾਹੋ ਬਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਸੁਖ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ। ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੈ ਸਾਹ। ਜਿਸ ਪਾਸ ਬੈਠਿਆ ਸੋਹੀ ਹੈ ਸਭਨਾਂ ਦਾ ਵੇਸਾਹ। ਜਿਸ ਪਾਸ ਬੈਠਿਆ ਸੋਹੀ ਹੈ ਸਭਨਾਂ ਵੇਸਾਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਹੋ ਨਾਹੀਂ ਤੂੰ ਹੋਵੈ ਤੁਧ ਹੀ ਸਾਜਿਆ। ਆਪੇ ਥਾਪ ਉਥਾਪ ਸ਼ਬਦ ਨਿਵਾਜਿਆ। ਹੋ ਨਾਹੀਂ ਤੂੰ ਹੋਵੈ ਤੁਧ ਹੀ ਸਾਜਿਆ। ਆਪੇ ਥਾਪ ਉਥਾਪ ਸ਼ਬਦ ਨਿਵਾਜਿਆ। ਦੇਹੀ ਭਸਮ ਰਲਾਏ ਨਾ ਜਾਪੀ ਕਹਿ ਗਿਆ। ਆਪੇ ਰਹਿਆ ਸਮਾਏ ਸੋ ਬਿਸਮਾਦ ਭਇਆ। ਤੂੰ ਨਾਹੀਂ ਪ੍ਰਭ ਦੂਰ ਜਾਣੈ ਸਭ ਤੂੰ ਹੈ। ਗੁਰਮੁਖ ਵੇਖ ਦੂਰ ਅੰਤਰ ਭੀ ਤੂੰ ਹੈ। ਮੈਂ ਦੀਜੈ ਨਾਮ ਨਿਵਾਸ ਅੰਤਰ ਸ਼ਾਂਤ ਹੋਏ। ਗੁਣ ਗਾਵੈ ਨਾਨਕ ਦਾਸ ਸਤਿਗੁਰ ਮਤ ਦੇ। ਮੈਂ ਦੀਜੈ ਨਾਮ ਨਿਵਾਸ ਅੰਤਰ ਸ਼ਾਂਤ ਹੋਏ। ਗੁਣ ਗਾਵੈ ਨਾਨਕ ਦਾਸ ਸਤਿਗੁਰ ਮਤ ਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀ, चित बिरतियां एकागर करिए। धन धन साहब श्री गुरु ग्रंथ साहब जी की पावन पवित्र हजूरी विच प्रेमी जनो आपो अपने मना नूं जोड़ के गज के आखो सतनाम श्री वाहिगुरु। धन धन साहब श्री गुरु ग्रंथ साहब जी की पावन पवित्र हजूरी विच जुड़ बैठ के अमृत वेले दे दीवाना दियां हाजरियां भर के आपो अपना जन्म सफला कर रहे हो। सतगुरु सच्चे पातशाह जी की रहमत बख्शिश होई है। अमृत वेले सतगुरु जी दे सोहने दरबार सजे सजे दरबार विच अमृत वेले पंज बाणियां दा नितनेम उपरंत श्री सुखमनी साहब जी दे पाठ सत्कारयोग रागी जथे ने आप जी नूं संपूर्ण आशा की वार दा कीर्तन सरवण करवाया है। हुण चल रहे निजम अनुसार धन धन साहब श्री गुरु ग्रंथ साहब सच्चे पातशाह जी दी पावन लड़ीवार कथा चल रही है। उस लड़ीवार कथा विच्चों कल चार पौड़ियां हो गईयां सन ते चार पौड़ियां शब्द दियां जो रहिंदियां हन उन्हां दी विचार आपां सरवण करनी है। धन धन साहब श्री गुरु ग्रंथ साहब जी दी पावन बाणी हर एक सानू एक एक तुक जो है वो सानू अध्यात्मक जो अवस्था है उस वल नू प्रेरदी है। ये उपदेश सतगुरु सच्चे पातशाह जी ने एक तो लैके 18-10-20 तक ये उपदेश है कि मन तू जोत स्वरूप है अपना मूल पछाण। हे मन तू ओ परमेश्वर अकाल पुरख वाहिगुरु दी जो जोत है उस जोत विच्चों आया होया है उस मूल नू पछाणना कर। धन सच्चे पातशाह गरीब नवाज जदों आपां इतिहास दे पंदियां नू भी फोलदे हाँ इतिहास दी विचार करदे हाँ उस वेले भी गरीब नवाज सच्चे पातशाह जी कई बारी ऐसे गोझ विषयां ते उत्ते गुरसिखां नू उपदेश दिंदे हन। रात दा विशा है धन श्री गुरु नानक साहिब सच्चे पातशाह जी राजे शिवनाभ नू मन निर्मल होने की रीति दसते हैं कि मन निर्मल किस तरह होना मन की चंचलता जिहड़ी वो किस तरह खत्म होनी है मन की एकाग्रता किस तरह होनी है। धन श्री गुरु अर्जन साहब सच्चे पातशाह जी उन्होंने भी पावन बचन यही किया उस्तत प्रभ की करो संत मीत सावधान एकागर चीत। धन गुरु अर्जन साहब सच्चे पातशाह जी कहन लगे जे तू उस्तत करदा है ता तेरे पास दो पहलू जरूर होने चाहिए हन। जदों आपां संगत विच आउने हाँ गरीब नवाज सच्चे पातशाह ने सानू संगत विच बैठण दा उस्तत प्रभ की करो संत मीत सावधान एकागर चीत। एक तो चीत चित जड़ा एकागर होवे एक शरीर सावधान होवे ना कि शरीर दे विच आलस आई जावे शरीर ऊंगी जावे। जिस तरह किसी महान विद्वान ने सात संग जी धन श्री गुरु ग्रंथ साहिब सच्चे पातशाह की हजूरी विच बैठण दा उन्होंने एक सवैया लिखिया। उन्होंने सात संग जी पहला श्री गुरु ग्रंथ साहिब सच्चे पातशाह जी बारे ये कहा कि आनंद को घर है कि अमृत को सर है कि देवन को तर है कि ज्ञान को समाज है कि काल हूँ के काल हैं कि रीत ही की पाल हैं कि भारती को माल हैं कि पब को जहाज हैं कि वेद को सिद्धांत हैं कि तारे रूप शांत हैं कि मोखों को कांत है कि ब्रह्म ही विराज है, कि रागन को भाग है, कि जीवन को भाग है, कि तरा को सुहाग है, कि ग्रंथ महाराज है। अगे वो लिखते ने कि गुरु ग्रंथ साहब सच्चे पातशाह की हजूरी बैठना किस तरह है, चाहो आप ताबिया बहिंदे हाँ, चाहो नेड़े हो के बहिंदे हाँ। वो कहिंदे ने अन्न को बंदेज बांध, आसन को साध बेस, गात को अलोल सूद एक चाल लीजिए। अन्न बहुता ना खाना हो खांदा होवे, अन्न को बंदेज बांध, आसन को साध बेस। आसन एक विच बैठना, ये नहीं कि कोई किसी नूं जरूरत है चलो वो वक्री बात है। ऊं जे बैठना जा चाहे तां सतसंगी जनों चौंकड़ी मार के धन गुरु ग्रंथ साहिब सच्चे पातशाह दी हजूरी विच आसन को साध बेस, सादा बेस होवे, उहदे जिहड़े वस्त्र हन वह भी सादगी विच होण। अन्न को बना अन्न को बंदेज बांध, आसन को साध बेस, गात को अलोल सूत एक चाल लीजिए। गात नाम शरीर दा है, शरीर नूं चंचलता तो रहत। गुरु ग्रंथ साहिब दी हजूरी विच को चंचलता करके नहीं बैठना कि मन चंचल रहे। गात को अलोल सूद एक चाल लीजिए, कहंदे जे तू पाठ करदा है तां एक चाल तेरी होनी चाहीदी है। ए नहीं कदे तू उच्चा चढ़ जावे, कदे नीमा हो जावे, इको चाल तेरा पाठ होना चाहीदा है। एक चाल लीजिए, गात को अलोल सूद एक चाल लीजिए, चित को निरोध कै प्रोध कै प्रेम प्रकाश, गादी ना बिछाए ना प्रियंक हाथ दीजिए। कहिंदे चित नूं निरोध के भावना दे नाल धन गुरु ग्रंथ साहिब सच्चे पातशाह दी जो मंजी साहब है उहदे उत्ते को ऐसा तै जा उत्थे थले लत बसार लैणी जा उत्ते कूणियां रख लैणियां, ऐसा नहीं। खांसी क्रोध वार्ता जंभाई और डकार शीक, हासी सींड मंद पान थूक ना करीजिए। खांसी आदक खांसी क्रोध वार्ता के गुरु ग्रंथ साहिब दी हजूरी विच कदे ऐसी वार्ता भी कोई नहीं करनी जड़ी क्रोध वाली होवे। तैं इत्थे धन गुरु ग्रंथ साहिब सच्चे पातशाह दी बाणी सरवण करनी है। कई दफ़ा प्रेमी जनों आपां देखिया दरबार साहिब एक दफ़ा होया सी कि जदों सिंह साहब ज्ञानी मोहन सिंह जी रह रस का पाठ शुरू करन लगे तो एक बीबी उची उची रह रस का पाठ करन लग पई। नाल कई आदत बड़ी हुंदी है, वो सुन नहीं आते सुना आते ने। वह ज्ञानी जी साध संग जी भुल गए, उन्होंने बिचे रह रस छड़ के उत्थे साध संग जी सिंह ने फिर वो बीबी की बहुत बेइज्जती की, पे तू रह रस सुन आई है कि सुनाण आई है। कई ऐसे होंदे हन उन्होंने साध संग जी सुनना नहीं आता, कीर्तन हुंदा होवे कि गुटके लैके बह जाणगे, पाठ हुंदा होवे गुटके लैके बह जाणगे। जे पाठ करना है वह वक्रे कमरे विच बैठ के करो, जिथे कीर्तन हुंदा है जिथे गुरु ग्रंथ साहिब का पाठ हुंदा है उत्थे भी पाठ सुनो। इहदा मतलब यह हो गया कि सानू जिहड़ा गुरु ग्रंथ साहिब का पाठ हुंदा वह प्रवान नहीं, जो असी करदे हां वह साडा प्रवान है। धन गुरु ग्रंथ साहिब सच्चे पातशाह की हजूरी विच जे कीर्तन हुंदा तां कीर्तन सरवण करिए, जे अखंड पाठ हुंदा तां अखंड पाठ, पाठी जो बड़ा अपने सुंदर चाल नाल करदा है उहदा पाठ सुणीए। जिहड़ा असीं आप गुटके लै के उच्ची उच्ची जे रह रस, एक वारी इत्थे भी इस तरह होया सी, तकरीबन तीन आर चार दी सन दी गल है, भाई लखविंदर सिंह पाठ करन लगे बीबी उच्ची उच्ची बोलन लग पे, भुल गया बच्चे। इस करके जदों पाठी पाठ करदा रह रस दा पाठ करदा है तां नाल कोई ना भुलो, सुरती जोड़ के फिर सुनो धन गुरु ग्रंथ साहिब सच्चे पातशाह दी बाणी। उत्थे आप फिर करन दी लोड़ नहीं, उत्थे तां भाई आपां सुनो आए हाँ। भाई साहब जी कहिंदे ने कहिंदे ऐसी जो वार्ता है वो साध संग जी धन गुरु ग्रंथ क्रोध खंसी क्रोध वार्ता जमाई और डकार शीक हसी सेंड मंदपन थूक ना करीजिए। कहिंदे ऐसी अवस्था होनी चाहीदी है कोई मंदी पौन आवासी आदिक डकार आदिक कोई नहीं आना चाहीदा। संत की सवाए सो अकाल सो लाए ध्यान ग्रंथ जू को पाठ प्यारे ऐसी पांत कीजिए। कहिंदे इस तरह धन गुरु ग्रंथ साहिब सच्चे पातशाह दी हजूरी विच बैठ के पाठ सरवण करिए। जे कीर्तन हुंदा तां कीर्तन सरवण करिए। जे असीं नहीं सुन सकदे तां साध संगत जी थल्ले लंगर है उत्थे सेवा करिए। इस करके धन सच्चे पातशाह जी ने सानू ये निजम दसे हन कि गुरु ग्रंथ साहिब सच्चे पातशाह दी हजूरी विच कदे ऐसा बचन ना करिए जिहड़ा साध संगत जी जो कीर्तन करने वाला उहदी सुरती हिल जावे जां ग्रंथी सिंह पाठ करदा उहदी सुरती इधर उधर हो जावे। ये सानू निजम दसे होए ने। अमृत वेले तो हुण तक पहला आपां पंज बाणियां दा नितनेम सरवण कीता ते उस तो बाद श्री सुखमनी साहिब जी दे पाठ जो साध संगत जी 40 मुक्तियां दी याद विच चल रहे हन ਉਹ ਸਰਵਣ ਕੀਤੇ। ਉਸ ਤੋਂ ਉਪਰੰਤ ਆਪਾਂ ਰਾਗੀ ਜਥੇ ਪਾਸੋਂ ਆਸਾ ਕੀ ਵਾਰ ਦਾ ਕੀਰਤਨ ਸਰਵਣ ਕੀਤਾ ਹੈ। ਹੁਣ ਆਪਾਂ ਕੁਝ ਕੁ ਮਿੰਟ ਜੋ ਲੜੀਵਾਰ ਕਥਾ ਚੱਲ ਰਹੀ ਉਹ ਸਰਵਣ ਕਰਨੀ ਹੈ। ਕੱਲ੍ਹ ਅੱਧੀ ਪੌੜੀ ਜੋ ਅੱਧੀ ਅਸ਼ਟਪਦੀ ਹੋ ਚੁੱਕੀ ਸੀ 4 ਪੌੜੀਆਂ ਅਤੇ ਅੱਜ 5ਵੀਂ ਪੌੜੀ ਆਰੰਭ ਹੋ ਰਹੀ ਹੈ। ਹੋਂ ਨਾਹੀਂ ਤੂੰ ਹੋਵੇ ਤੁਧ ਹੀ ਸਾਜਿਆ। ਜਦੋਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਹੜਾ ਵਿਅਕਤੀ ਹੈ ਜਗਿਆਸੂ ਹੈ ਉਸ ਨੂੰ ਇਹ ਗਿਆਨ ਹੋ ਜਾਂਦਾ ਹੈ ਹੇ ਵਾਹਿਗੁਰੂ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਕਹਿੰਦੇ ਇਹ ਤਿੰਨ ਕਾਲਾਂ ਵਿੱਚ ਵਾਹਿਗੁਰੂ ਜਿਸ ਨੂੰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜਪਜੀ ਸਾਹਿਬ ਵਿੱਚ ਐਨ ਖੁਲਾਸਾ ਕਰ ਦਿੱਤਾ। ਜਦੋਂ ਗੁਰੂ ਸਾਹਿਬ ਨੂੰ ਸਾਧ ਸੰਗਤ ਜੀ ਸਿੱਧਾਂ ਨੇ ਪੁੱਛਿਆ ਕਿ ਉਹ ਪਰਮੇਸ਼ਰ ਦਾ ਲੱਛਣ ਕੀ ਹੈ ਤਾਂ ਗੁਰੂ ਸਾਹਿਬ ਜੀ ਕਹਿਣ ਲੱਗੇ ਇੱਕ ਉਹਦਾ ਲੱਛਣ ਇੱਕ ਹੈ। ਗੁਰੂ ਸਾਹਿਬ ਜੀ ਨੇ ਸਾਧ ਸੰਗਤ ਜੀ ਸਾਡੇ ਹਿੰਦੁਸਤਾਨ ਦੀਆਂ ਤਿੰਨ ਤਰ੍ਹਾਂ ਦੀ ਭਾਸ਼ਾ ਹੈ। ਇੱਕ ਗਣਿਤ ਵਿੱਦਿਆ, ਇੱਕ ਅਕਸ਼ਰ ਵਿੱਦਿਆ, ਇੱਕ ਸੰਕੇਤਕ ਵਿੱਦਿਆ। ਤੁਸੀਂ ਸਿਆਣੇ ਬੈਠੇ ਹੋ। ਇਹ ਤਿੰਨ ਵਿੱਦਿਆ ਸਾਡੇ ਇੰਡੀਆ ਦੀਆਂ ਤਿੰਨ ਵਿੱਦਿਆ ਹਨ। ਇੱਕ ਗਣਿਤ ਵਿੱਦਿਆ, ਇੱਕ ਅਕਸ਼ਰ ਵਿੱਦਿਆ, ਇੱਕ ਸੰਕੇਤਕ ਵਿੱਦਿਆ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜਦੋਂ ਪਹਿਲਾ ਸਾਧ ਸੰਗਤ ਜੀ ਮੂਲ ਮੰਤਰ ਲਿਖਿਆ ਉਹਦੇ ਵਿੱਚ ਉਹਨਾਂ ਨੇ ਤਿੰਨੇ ਵਿੱਦਿਆ ਲਿਖ ਦਿੱਤੀਆਂ ਪਹਿਲੇ ਆਰੰਭ ਵਿੱਚ। ਜਦੋਂ ਏਕਾ ਆਪਾਂ ਪੜ੍ਹਦੇ ਹਾਂ ਇੱਕ ਤਾਂ ਇੱਕ ਜਿਹੜੀ ਹੈ ਉਹ ਗਣਿਤ ਵਿੱਦਿਆ ਜਿਹਨੂੰ ਆਪਾਂ ਸਾਧ ਸੰਗਤ ਜੀ ਮੈਥ ਕਹਿ ਦਿੰਦੇ ਹਾਂ, ਹਿਸਾਬ ਕਹਿ ਦਿੰਦੇ ਹਾਂ। ਏਕਾ ਜਿਹੜਾ ਉਹ ਗਣਿਤ ਵਿੱਦਿਆ ਦਾ ਪ੍ਰਤੀਕ ਹੈ। ਫਿਰ ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਊੜਾ ਲਿਖ ਦਿੱਤਾ, ਊੜਾ ਖੁੱਲ੍ਹਾ, ਉਹ ਹੈ ਅਕਸ਼ਰ ਵਿੱਦਿਆ ਦਾ ਸੰਕੇਤ, ਜਿੱਥੋਂ ਆਪਾਂ ਪੰਜਾਬੀ ਲਿਪੀ ਸ਼ੁਰੂ ਹੁੰਦੀ ਹੈ ਊੜਾ। ਤੀਸਰੇ ਨੰਬਰ 'ਤੇ ਸਾਧ ਸੰਗਤ ਜੀ ਕਾਰਵਾਹ ਦਿੱਤੀ ਉੱਤੇ, ਉਹਨੂੰ ਕਹਿੰਦੇ ਸੰਕੇਤਕ ਵਿੱਦਿਆ। ਜਿਹੜੇ ਵੱਡੇ ਵੱਡੇ ਸਾਧ ਸੰਗਤ ਜੀ ਸਾਡੇ ਇੰਡੀਆ ਦੇ ਪ੍ਰਧਾਨ ਮੰਤਰੀ ਹੈ ਜਾਂ ਮੁੱਖ ਮੰਤਰੀ ਹੈ, ਚਾਹੋ ਇਹਨਾਂ ਮੁਲਕਾਂ ਦੇ ਵੀ, ਇੱਕ ਉਹਨਾਂ ਦੇ ਨਾਲ ਸਟੈਨੋ ਹੁੰਦਾ ਹੈ, ਉਹ ਸਾਧ ਸੰਗਤ ਜੀ ਸੰਕੇਤਕ ਵਿੱਦਿਆ ਦੇ ਨਾਲ ਉਹਦਾ ਲੈਕਚਰ। ਹੁਣ ਤਾਂ ਸਾਧਨ ਬੜੇ ਆ ਗਏ, ਉਦੋਂ ਪਹਿਲਾਂ ਜੋ ਜਦੋਂ ਇਹ ਸਾਧਨ ਨਹੀਂ ਸਨ ਤਾਂ ਉਹ ਸਟੈਨੋ ਜਿਹੜਾ ਸੀ ਉਹ ਲਿਖਦਾ ਸੀ, ਉਹਦਾ ਲੈਕਚਰ ਸਾਰਾ ਹੂਬ ਹੂ ਉਹ ਸੰਕੇਤਕ ਵਿੱਦਿਆ ਦੇ ਨਾਲ ਜਿਹੜੀ ਸੀ ਉਹਦੇ ਨਾਲ ਲਿਖ ਦਿੰਦਾ ਸੀ। ਉਹ ਸਾਰੇ ਦਾ ਸਾਰਾ ਫਿਰ ਉਸਨੇ ਉਸੇ ਤਰ੍ਹਾਂ ਫਿਰ ਵੱਡੇ ਅੱਖਰਾਂ ਵਿੱਚ ਲਿਖ ਕੇ ਦੇ ਦੇਣਾ ਕਿ ਆਹ ਲੈਕਚਰ ਇਸ ਨੇ ਕੀਤਾ ਹੈ। ਚਾਹੋ ਵੱਡੇ ਵੱਡੇ ਜਿਹੜੇ ਪੱਤਰਕਾਰ ਹੁੰਦੇ ਸੀ ਉਹ ਵੀ ਇਸ ਵਿੱਦਿਆ ਦੇ ਜਾਣੂ ਹੁੰਦੇ ਸਨ। ਇਹ ਤਿੰਨ ਵਿੱਦਿਆ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਪਹਿਲਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇਹਦੇ ਵਿੱਚੇ ਲਿਖ ਦਿੱਤੀਆਂ। ਧੰਨ ਸੱਚੇ ਪਾਤਸ਼ਾਹ ਜੀ ਨੇ ਅੱਗੇ ਇਹ ਬਚਨ ਕੀਤਾ ਕਿ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਕਿ ਉਹ ਵਾਹਿਗੁਰੂ ਤਿੰਨਾਂ ਕਾਲਾਂ ਵਿੱਚ ਖਤਮ ਨਹੀਂ ਹੁੰਦਾ ਕਦੇ। चाहे वह पहला सी जड़ा बीत गया है, चाहो जड़ा बीत रहा है, चाहो जड़ा फ्यूचर आ रहा है, वो विच वह वाहिगुरु कदे साध संग जी सारी जिनी दुनिया है, तमाम जो सृष्टि है, चाहे कोई भी वस्तु है, सारे खत्म जो दिसै सो सगल बनासी ज्यों बादर की शाई। सब को खत्म होने वाला है, पर एक परमेश्वर अकाल पुरख वाहिगुरु संसार इस संसार विचों कदे खत्म नहीं हुंदा। उहदे बारे धन गुरु नानक साहब सच्चे पातशाह जी कहिंदे, हों नाहीं तू होवै तुद ही साजिया। कहिंदे जदों मैनू ये ज्ञान हो गया कि हे वाहिगुरु तू सच है, आद सच है, जुगाद सच है पी सच, नानक होसी पी सच, मैनू ये भी हो गया कि तुद ही साजिया, कि सारी जिनी बनस्पति सारा जो ओपत खपत है सारी तुसी साजिया होया है, ता हों नाहीं। कहिंदे मेरी जिहड़ी हंगता सी खत्म हो गई। पहला तो मेरी हंगता यह सी कि आ काम मैं किया है, आ मेतों बगैर हो नहीं सी सकदा, आ जे मैं ना हुंदा ता आ काम नहीं सी होना। हुण जदों मैनूं ये ज्ञान हो गया कि मेरी की औकात है, मैं तो कुछ भी करन जोगा नहीं हाँ, हे वाहिगुरु तैं ही संसार नूं साजिया है, साज करके तू बिच ही आप इन्हां दे वरत रहा है। इहो जग सच्चा की है कोठड़ी, सच्चे का बिच बास। कहिंदे ये सच्चे अकाल पुरख वाहिगुरु दी इक कोठड़ी है, उहदे विच उहदा बास है। चाहे ये संसार दी कोठड़ी लै लो, चाहो सतसंगी जनों ये शरीर दी कोठड़ी लै लो, इस कोठड़ी विच परमेश्वर अकाल पुरख वाहिगुरु दा बासा है। धन गुरु नानक साहब सच्चे पातशाह जी कहिंदे ने, जदों जग्यासू नूं इह ज्ञान हो गया कि हे वाहिगुरु तू साजिया, तू सारा साज करके तू आप विच व्यापक है, ता फिर हो नाहीं ता मेरी जिहड़ी हंगता सी खत्म हो गई। भाव जिहड़ी मैं सी कि मैं कीता वह खत्म हो गया, कि मैं आ करना सी वह भी खत्म हो गया, कि आ जे मेतों मैं ना हुंदा ता नहीं सी होना, वह सारे का खत्म हो गया। आपे थाप उथाप शब्द नवाजिया। कहिंदे आप तू थाप, आप सृष्टि नूं थाप के बना के उथाप उथाप दा है कि आप तू इहनूं खत्म ही कर खत्म भी करदा है। पर शब्द नवाजिया, कई गुरमुख प्यारे साध संग जी जिहड़े जिग्यासु हन उहनां नूं शब्द दे नाल नवाज भी दित्ता, ते उहनां दे हिरदे विच शब्द दा वासा कर दित्ता, उहनां दे हिरदे विच उह शब्द दी जोत प्रगट कर दित्ती, उहनां ते ज्ञान दी प्राप्ति करा दित्ती, उहनां दे हिरदे विचों ब्रह्म दा प्रकाश कर दित्ता। देही भस्म रलाए ना जापी कह गया। ਅੱਗੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ, ਦੇਹੀ ਭਸਮ ਰਲਾਏ। ਕਹਿੰਦੇ ਜਦੋਂ ਇਹ ਜਿਹੜੀ ਦੇਹ ਹੈ, ਸਰੀਰ ਹੈ, ਇਹ ਸਾਧ ਸੰਗਤ ਜੀ, ਜਦੋਂ ਇਹਦੇ ਵਿੱਚੋਂ ਪਰਤਕ ਜੋਤ ਹੈ ਜਿਹੜੀ, ਉਹ ਜਦੋਂ ਬਾਹਰ ਨਿਕਲ ਜਾਂਦੀ ਹੈ, ਤਾਂ ਉਸ ਵੇਲੇ ਕਹਿੰਦੇ ਭਸਮ ਰਲਾਏ, ਇਹ ਮਿੱਟੀ ਵਿੱਚ ਰਲ ਜਾਂਦੀ ਹੈ। ਇਸ ਨੂੰ ਸਾਧ ਸੰਗਤ ਜੀ ਚੱਕ ਕੇ ਕੋਈ ਸਾੜ ਦੇਵੇਗਾ, ਕੋਈ ਦੱਬ ਦੇਵੇਗਾ, ਕੋਈ ਸਾਧ ਸੰਗਤ ਜੀ ਪਾਣੀ ਦੀ ਭੇਟ ਕਰ ਦੇਵੇਗਾ, ਕੋਈ ਇਸ ਨੂੰ ਕਿਤੇ ਜੰਗਲ ਵਿੱਚ ਜਿਹੜੇ ਪਾਦਰੀ ਲੋਕ ਹਨ ਉਹ ਸਾਧ ਸੰਗਤ ਜੀ ਉੱਥੇ ਪਾਰਸੀ ਜਿਹੜੇ ਪਾਰਸੀ ਲੋਕ ਹਨ ਉੱਥੇ ਖੂਹ ਦੇ ਉੱਤੇ ਰੱਖ ਕੇ ਪਿੰਜਰਾ ਬਣ ਕੇ ਮਾਸ ਪੰਛੀ ਖਾ ਜਾਂਦੇ ਹਨ, ਅਤੇ ਜਿਹੜਾ ਉਹਦਾ ਪਿੰਜਰ ਹੈ ਉਹ ਥੱਲੇ ਡਿੱਗ ਪੈਂਦਾ ਸੁੱਕ ਕੇ। ਇਸ ਤਰ੍ਹਾਂ ਚਾਰ ਤਰ੍ਹਾਂ ਦੀ ਜਿਹੜੀ ਦੇਹ ਹੈ ਉਹਦੀ ਕਿਰਿਆ ਹੁੰਦੀ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ, ਦੇਹੀ ਭਸਮ ਰਲਾਏ। ਕਹਿੰਦੇ ਦੇਹ ਜਿਹੜੀ ਸੀ ਉਹ ਭਸਮ ਵਿੱਚ ਮਿੱਟੀ ਵਿੱਚ ਰਲ ਗਈ। ਜਦੋਂ ਇਸ ਵਿੱਚੋਂ ਪਰਤਕ ਜੋਤ ਜਿਹੜੀ ਪਰਮੇਸ਼ਰ ਦੀ ਜੋਤ ਨਿਕਲੀ, ਤਾਂ ਉਸ ਵੇਲੇ ਦੇਹ ਜਿਹੜੀ ਭਸਮ ਹੋ ਗਈ, ਨਾ ਜਾਪੀ ਕਹਿ ਗਿਆ। ਕਹਿੰਦੇ ਫਿਰ ਇਸ ਨੂੰ ਇਹ ਗਿਆਨ ਨਹੀਂ ਕਿ ਉਹ ਕਿੱਥੇ ਗਿਆ ਹੈ। ਸਾਨੂੰ ਸਾਧ ਸੰਗਤ ਜੀ ਦੇਖ ਲਓ, ਸਾਡੇ ਹੱਥਾਂ ਵਿੱਚ, ਸਾਰਿਆਂ ਦੇ ਹੱਥਾਂ ਵਿੱਚ ਕਿੰਨੇ ਜੀਵ ਆਏ ਹਨ ਅਤੇ ਕਿੰਨੇ ਗਏ ਹਨ, ਪਰ ਕੋਈ ਕੋਈ ਕਹਿ ਸਕਦਾ ਕਿ ਸਾਡਾ ਜਿਹੜਾ ਬਜ਼ੁਰਗ ਕਿੱਥੇ ਚਲਾ ਗਿਆ? ਕੋਈ ਪਤਾ ਨਹੀਂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਾਲਵੇ ਦੀ ਧਰਤੀ ਨੂੰ ਭਾਗ ਲਾ ਰਹੇ ਸਨ। ਉੱਥੇ ਸਤਸੰਗੀ ਜਨੋਂ ਇੱਕ ਬਹੁਤ ਵੱਡਾ ਜੱਗ ਹੋ ਰਿਹਾ ਸੀ। ਇਹ ਇਤਿਹਾਸ ਵਿੱਚ ਆਉਂਦੀ ਹੈ ਵਾਰਤਾ। ਤਾਂ ਗਰੀਬਨਵਾਸ ਸੱਚੇ ਪਾਤਸ਼ਾਹ ਜੀ ਉੱਥੋਂ ਲੰਘਣ ਲੱਗੇ, ਉਹਨਾਂ ਨੇ ਸੋਚਿਆ ਕਿ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜਾ ਰਹੇ ਹਨ, ਉਹਨਾਂ ਨੂੰ ਰੋਕ ਕੇ ਇੱਥੇ ਲੰਗਰ ਪਾਣੀ ਛਕਾਈਏ। ਤਾਂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਘੋੜੇ ਦੇ ਅੱਗੇ ਸੰਗਤਾਂ ਖੜ੍ਹ ਗਈਆਂ ਜਿਹੜੀਆਂ ਉੱਥੇ ਜਿਨ੍ਹਾਂ ਨੇ ਉਹ ਜੱਗ ਕੀਤਾ ਸੀ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ, ਗਰੀਬ ਨਿਵਾਸ ਸੱਚੇ ਪਾਤਸ਼ਾਹ ਕਿਰਪਾ ਕਰੋ, ਸਾਡੇ ਬਜ਼ੁਰਗ ਦੀ ਬਰਸੀ ਹੈ, ਉਸ ਦੀ ਬਰਸੀ ਦੇ ਸੰਬੰਧ ਵਿੱਚ ਅਸੀਂ ਇੱਥੇ ਯੱਗ ਕੀਤਾ ਹੈ, ਆਪ ਤੁਸੀਂ ਲੰਗਰ ਛਕੋ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਉੱਤਰ ਗਏ ਘੋੜੇ ਤੋਂ, ਪੁੱਛਣ ਲੱਗੇ ਕਿ ਤੁਹਾਡਾ ਬਜ਼ੁਰਗ ਤੁਹਾਨੂੰ ਪਤਾ ਕਿੱਥੇ ਹੈ? ਕਹਿਣ ਲੱਗੇ ਜੀ ਸੱਚਖੰਡ ਨੂੰ ਗਿਆ ਹੈ, ਅਸੀਂ ਉਹਦੀ ਇੱਥੇ ਅਰਦਾਸ ਵੀ ਕਰਦੇ ਹਾਂ ਜਿਸ ਤਰ੍ਹਾਂ ਉਸ ਵੇਲੇ ਕਰਦੇ ਹੋਣਗੇ। ਤਾਂ ਗੁਰੂ ਸਾਹਿਬ ਜੀ ਕਹਿਣ ਲੱਗੇ ਤੁਹਾਡੇ ਕੋਲ ਕੀ ਪ੍ਰਮਾਣ ਪੱਤਰ ਹੈ ਕਿ ਤੁਹਾਡਾ ਬਜ਼ੁਰਗ ਸਵਰਗ ਨੂੰ ਗਿਆ ਹੈ ਜਾਂ ਸੱਚਖੰਡ ਨੂੰ ਗਿਆ ਹੈ? ਕਹਿਣ ਲੱਗੇ ਜੀ ਸਾਨੂੰ ਪਤਾ ਹੈ, ਅਸੀਂ ਇੱਥੇ ਰੋਜ਼ ਹਰ ਸਾਲ ਉਹਦੀ ਬਰਸੀ ਮਨਾਉਂਦੇ ਹਾਂ, ਸਾਡੇ ਜਿਹੜੇ ਵੱਡੇ ਸੀ ਉਹ ਵੀ ਮਨਾਉਂਦੇ ਸੀ, ਅਸੀਂ ਵੀ ਮਨਾਉਂਦੇ ਹਾਂ, ਆਉਣ ਵਾਲੇ ਸਾਡੇ ਬੱਚੇ ਵੀ ਮਨਾਉਣਗੇ, ਉਹ ਤਾਂ ਸੱਚਖੰਡ ਵਾਸੀ ਹੈ। ਤਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ, ਉੱਥੇ ਇੱਕ ਬੋਹੜ ਖੜ੍ਹੀ ਸੀ ਬਹੁਤ ਵੱਡੀ, ਉਸ ਬੋਹੜ ਦੇ ਉੱਤੇ ਸਾਧ ਸਿੰਘ ਜੀ ਕਾਂ ਬੋਲ ਰਹੇ ਸਨ, ਗੁਰਪ੍ਰਤਾਪ ਸੂਰਜ ਦੇ ਕਰਤਾ ਇਹ ਲਿਖ ਰਹੇ ਨੇ। ਕਾਂ ਉੱਚੀ ਉੱਚੀ ਬੋਲਦੇ ਸਨ, ਉਹਨਾਂ ਵਿੱਚ ਸਾਧ ਸਿੰਘ ਜੀ ਇੱਕ ਕਾਂ ਪਾਸੇ ਹੋ ਕੇ ਬੈਠਾ ਸੀ। ਤਾਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਤੁਹਾਡੇ ਬਜ਼ੁਰਗ ਨੂੰ ਅਸੀਂ ਦਿਖਾ ਦੇਈਏ ਜੇ ਤੁਹਾਨੂੰ? ਕਹਿਣ ਲੱਗੇ ਜੀ ਦਿਖਾ ਦਿਓ। ਕਹਿਣ ਲੱਗੇ ਉਹ ਜਿਹੜੇ ਕਾਵਾਂ ਦੀ ਡਾਰ ਉੱਤੇ ਬੋਲਦੀ ਹੈ, ਉਹਨਾਂ ਤੋਂ ਜਿਹੜਾ ਪਾਸੇ ਕਾਂ ਬੈਠਾ ਉਹ ਤੁਹਾਡਾ ਬਜ਼ੁਰਗ ਹੈ। ਤਾਂ ਬੜੇ ਉਹ ਹੈਰਾਨ ਹੋਏ, ਕਹਿਣ ਲੱਗੇ ਸਾਡਾ ਜਿਹੜਾ ਆਪਣਾ ਬਜ਼ੁਰਗ ਕਾਂ ਬਣ ਗਿਆ। ਉਸਨੇ ਸਾਧ ਸੰਗ ਜੀ ਜਦੇ ਗੁਰੂ ਸਾਹਿਬ ਦੇ ਚਰਨੀ ਪੈ ਗਏ, ਗੁਰੂ ਸਾਹਿਬ ਦੀ ਚਰਨਾਂ ਦੇ ਉੱਤੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਰਹਿਮਤ ਕਰੋ, ਬਖਸ਼ਿਸ਼ ਕਰੋ। ਉਸੇ ਵੇਲੇ ਸਾਧ ਸੰਗ ਜੀ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਉੱਤੇ ਪੈ ਕੇ ਉਹਨਾਂ ਨੇ ਆਪਣੇ ਬਜ਼ੁਰਗ ਨੂੰ ਸਾਧ ਆਏ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਉਹਦਾ ਆਧਾਰ ਕਰਨ ਵਾਸਤੇ। ਕਹਿਣ ਲੱਗੇ ਇਹ ਕੋਈ ਪਤਾ ਨਹੀਂ ਕਿ ਕੋ ਕਿੱਥੇ ਜਾਂਦਾ ਹੈ। ਉਸ ਬਾਤ ਬਾਰੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਦੇਹੀ ਭਸਮ ਰਲਾਏ ਨਾ ਜਾਪੀ ਕਹਿ ਗਿਆ। ਕਹਿੰਦੇ ਕਿਸੇ ਨੂੰ ਕੋਈ ਪਤਾ ਨਹੀਂ ਕਿ ਉਹ ਬਜ਼ੁਰਗ ਕਿੱਥੇ ਜਾਂਦਾ ਹੈ, ਉਹ ਬਜ਼ੁਰਗ ਕਿੱਥੇ ਜਾਂਦਾ ਹੈ, ਮਰ ਕੇ ਕਿਸ ਜੂਨ ਵਿੱਚ ਪੈਂਦਾ ਹੈ। ਇਹ ਤਾਂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੀ ਗਤੀ ਹੈ। ਹਰ ਕੀ ਗਤ ਨੇ ਕਉ ਜਾਣੈ, ਜੋਗੀ ਜਤੀ ਤਪੀ ਸਭ ਹਾਰੇ, ਅਰਬੋ ਲੋਕ ਸਿਆਨੇ। ਕਹਿੰਦੇ ਜੋਗੀ ਜਤੀ ਤਪੀ ਜਿਹੜੇ ਲੋਕ ਸਨ, ਇਹ ਸਾਰੇ ਲੋਕ ਸਾਰੇ ਲੋਕਾਂ ਨੇ ਇਹ ਪਚ ਪਚ ਕਰਕੇ ਚਲੇ ਗਏ, ਪਰ ਉਹ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੀ ਜਿਹੜੀ ਗਤ ਹੈ ਉਹਦਾ ਕਿਸੇ ਨੂੰ ਕੋਈ ਪਤਾ ਨਹੀਂ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇਹੀ ਭਸਮ ਰਲਾਏ ਨਾ ਜਾਪੀ ਕਹਿ ਗਿਆ। ਕਹਿੰਦੇ ਜਿਹੜੀ ਦੇਹ ਸੀ ਉਹ ਮਿੱਟੀ ਵਿੱਚ ਰਲ ਗਈ, ਪਰ ਕਿਸੇ ਨੂੰ ਇਹ ਨਹੀਂ ਪਤਾ ਕਿ ਉਹ ਜਿਹੜੀ ਦੇਹ ਦੇ ਵਿੱਚ ਜੀਵ ਆਤਮਾ ਸੀ ਉਹ ਕਿੱਥੇ ਚਲੇ ਗਈ। ਉਹ ਕੋਈ ਪਤਾ ਨਹੀਂ ਕਿ ਕਿਹੜੀ ਜੂਨ ਵਿੱਚ ਪਈ ਹੈ, ਜਾਂ ਉਹਦੀ ਮੁਕਤੀ ਹੋਈ ਹੈ, ਜਾਂ ਉਹ ਹੋਰ ਕਿਸੇ ਜੂਨੇ ਵਿੱਚ ਪੈ ਗਈ ਹੈ। ਭਗਤ ਤ੍ਰਿਲੋਚਨ ਜੀ ਤਾਂ ਜੀ ਨੇ ਤਾਂ ਇੱਥੇ ਤੱਕ ਕਹਿ ਦਿੱਤਾ ਕਿ ਅੰਤ ਕਾਲ ਜੋ ਲਛਮੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਸਰਪ ਜੋਨ ਬਲ ਬਲ ਔਤਰੈ। ਕਹਿੰਦੇ ਅਰੀ ਬਾਈ ਗੋਬਿੰਦ ਨਾ ਮਤ ਬਿਸਰੈ, ਅੰਤ ਕਾਲ ਜੋ ਪੁੱਤਰ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਸੂਕਰ ਜੋਨ ਬਲ ਬਲ ਔਤਰੈ। ਅੰਤ ਕਾਲ ਜੋ ਇਸਤਰੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਬੇਸਬਾ ਜੋਨ ਬਲ ਬਲ ਔਤਰੈ। ਅੰਤ ਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਪ੍ਰੇਤ ਜੋਨ ਬਲ ਬਲ ਔਤਰੈ। ਭਗਤ ਜੀ ਨੂੰ ਪੁੱਛਿਆ, ਹੇ ਭਗਤ ਜੀ, ਅੰਤ ਵੇਲੇ ਇਹਨਾਂ ਚੀਜ਼ਾਂ ਨੂੰ ਸਿਮਰਦਾ ਤਾਂ ਜੂਨਾਂ ਵਿੱਚ ਪੈ ਗਿਆ, ਪਰ ਮੁਕਤੀ ਦਾ ਵੀ ਰਸਤਾ ਹੈ ਕੋਈ? ਤਾਂ ਭਗਤ ਤ੍ਰਿਲੋਚਨ ਜੀ ਆਖਰੀ ਪੰਕਤੀ ਵਿੱਚ ਕਹਿੰਦੇ, ਅੰਤ ਕਾਲ ਜੋ ਨਾਰਾਇਣ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਬਦਤ ਤ੍ਰਿਲੋਚਨ ਤੇ ਨਰ ਮੁਕਤਾ ਪੀਤੰਬਰ ਵਾਕੇ ਹਿਰਦੈ ਵਸੈ। ਕਹਿੰਦੇ ਜਿਹੜਾ ਅੰਤ ਵੇਲੇ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੀ ਇਬਾਦਤ ਕਰਦਾ ਹੈ, ਪਰਮੇਸ਼ੁਰ ਦਾ ਸਿਮਰਨ ਕਰਦਾ ਹੈ, ਉਹ ਕਹਿੰਦੇ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਵਿੱਚ ਅਭੇਦ ਹੋ ਜਾਂਦਾ ਹੈ। ਉਸ ਨੂੰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜਾ ਉਈ ਆਪਾਂ ਕਿਆਫ ਅਰੰਜਾਂ ਲਾ ਲੈਣੀਆਂ ਕਿ ਸਾਡਾ ਜੀ ਬਜ਼ੁਰਗ ਸਵੱਚਖੰਡ ਨੂੰ ਚਲਾ ਗਿਆ, ਸਾਡਾ ਬਜ਼ੁਰਗ ਸਵਰਗ ਨੂੰ ਚਲਾ ਗਿਆ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਦੇਹੀ ਭਸਮ ਰਲਾਏ ਨਾ ਜਾਪੀ ਕਹਿ ਗਿਆ। ਕਹਿੰਦੇ ਜਿਹੜੀ ਦੇਹ ਹੈ ਉਹ ਭਸਮ ਮਿੱਟੀ ਵਿੱਚ ਰਲ ਗਈ, ਇਹ ਕੋਈ ਨਹੀਂ ਕਹਿ ਸਕਦਾ ਉਹ ਕਿੱਥੇ ਗਿਆ ਹੈ, ਕਿੱਥੋਂ ਆਇਆ, ਕਹਿ ਗਿਆ ਕਹਿ ਜਾਏ ਸਮਾਵੈ। ਕਿੱਥੋਂ ਆਇਆ ਸੀ ਇਹ ਵੀ ਕੋਈ ਨਹੀਂ ਪਤਾ, ਜਦੋਂ ਬੱਚੇ ਦਾ ਜਨਮ ਹੁੰਦਾ ਇਹ ਤਾਂ ਨਾ ਮਾਤਾ ਨੂੰ ਪਤਾ ਹੈ। ਇੱਥੇ ਤੱਕ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਦੋਂ ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜੱਗ ਮੈਂ ਆਇਆ। ਮਾਤਾ ਦੇ ਗਰਭ ਦੇ ਵਿੱਚ ਸਾਧ ਸੰਗਤ ਜੀ ਪੇਟ ਵਿੱਚ ਬੱਚਾ ਹੈ। ਫਰੀਦ ਸਾਹਿਬ ਜੀ ਕਹਿੰਦੇ ਨੇ ਗੰਢਿੰਦਿਆਂ ਛੇ ਮਾਹ, ਕਹਿੰਦੇ ਇਸ ਬੱਚੇ ਦਾ ਜਿਹੜਾ ਕਲਬੂਤ ਹੈ, ਬੱਚੇ ਦਾ ਜਿਹੜੀ ਹੋਂਦ ਹੈ, ਉਹ ਬਣਨ ਵਾਸਤੇ 6 ਮਹੀਨੇ ਲੱਗਦੇ, ਅੰਗ ਪ੍ਰਤੰਗ ਇਹਦੇ ਲੱਗ ਜਾਂਦੇ ਹਨ। ਪਰ ਮਾਤਾ ਦੇ ਪੇਟ ਵਿੱਚ ਉਸਨੂੰ ਇਹ ਜ਼ਰੂਰ ਪਤਾ ਕਿ ਮੇਰਾ ਬੱਚਾ ਪਲ ਰਿਹਾ ਹੈ, ਪਰ ਜਦੋਂ ਬੱਚੇ ਦੇ ਵਿੱਚ ਆ ਕੇ ਜੋਤ ਟਿਕਦੀ, ਉਸ ਵੇਲੇ ਮਾਤਾ ਨੂੰ ਕੋਈ ਗਿਆਨ ਨਹੀਂ ਕਿ ਜੋਤ ਕਦੋਂ ਆ ਕੇ ਟਿਕੀ ਹੈ। ਜਿਹਨੂੰ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜੱਗ ਮੈਂ ਆਇਆ। ਉਹ ਜਿਹੜੀ ਜੋਤ ਟਿਕਾਈ ਗੁਰੂ ਸਾਹਿਬ ਪਰਮੇਸ਼ਰ ਨੇ, ਉਹ ਕਹਿੰਦੇ ਮਾਤਾ ਨੂੰ ਕੋਈ ਗਿਆਨ ਨਹੀਂ ਕਿ ਕਦੋਂ ਜੋਤ ਆ ਕੇ ਟਿਕੀ ਹੈ। ਉਹਨੂੰ ਇਤਨਾ ਗਿਆਨ ਹੈ ਕਿ ਮੇਰਾ ਬੱਚਾ ਪਲ ਰਿਹਾ ਹੈ, ਮੇਰਾ ਬੱਚਾ ਪੇਟ ਵਿੱਚ ਸੁਰੱਖਿਅਤ ਹੈ, ਪਰ ਇਹ ਉਸਨੂੰ ਕੋਈ ਗਿਆਨ ਨਹੀਂ ਕਿ ਮੇਰੇ ਬੱਚੇ ਦੀ ਜਿਹੜੀ ਜੋਤ ਹੈ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਨੇ ਮਾਤ ਗਰਭ ਮੈਂ ਆਪਣ ਸਿਮਰਨ ਦੇ ਤੈ ਤੁਮ ਰੱਖਣ ਹਾਰੇ, ਕਿ ਉਸ ਅਵਸਥਾ ਦਾ ਉਸ ਮਾਤਾ ਨੂੰ ਕੋਈ ਗਿਆਨ ਨਹੀਂ। ਕਿੱਥੋਂ ਆਇਆ ਇਹ ਵੀ ਕੋਈ ਮਾਤਾ ਨੂੰ ਗਿਆਨ ਨਹੀਂ ਕਿ ਮੇਰਾ ਬੱਚਾ ਕਿਸ ਜੂਨੀ ਵਿੱਚੋਂ ਆਇਆ ਹੈ। ਕਹਿ ਗਿਆ, ਜਦੋਂ ਗਿਆ ਤਾਂ ਉਸ ਵੇਲੇ ਵੀ ਕੋਈ ਗਿਆਨ ਨਹੀਂ ਕਿੱਥੇ ਗਿਆ। ਕਹਿ ਜਾਏ ਸਮਾਵੇ, ਕਿੱਥੇ ਜਾ ਕੇ ਸਮਾਉਂਦਾ ਹੈ ਉਹ ਵੀ ਕੋਈ ਗਿਆਨ ਨਹੀਂ। ਇਹ ਸਾਨੂੰ ਕਿਸੇ ਨੂੰ ਸਾਧ ਸੰਗਤ ਜੀ ਕੋਈ ਉਹ ਕੋਈ ਕਹਿ ਦੇਵੇ, ਜ਼ਰੂਰ ਕਹਿ ਦੇਵੇ ਕਿ ਆਹ ਬਾਤ ਹੈ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਇਹ ਕਹਿ ਰਹੀ। ਕਿੱਥੋਂ ਆਇਆ, ਕਹਿ ਗਿਆ, ਕਹਿ ਜਾਏ ਸਮਾਵੇ। ਕਹਿੰਦੇ ਕੋਈ ਕੋਈ ਪਤਾ ਨਹੀਂ ਹੈ ਕਿੱਥੋਂ ਆਇਆ ਸੀ ਇਹ ਜੀਵ, ਕਿੱਥੇ ਇਸਨੇ ਜਾਣਾ ਹੈ ਅਤੇ ਕਿੱਥੇ ਜਾ ਕਰਕੇ ਸਮਾ ਜਾਣਾ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇਹੀ ਕਹਿੰਦੇ ਨੇ ਦੇਹੀ ਭਸਮ ਰਲਾਏ ਨਾ ਜਾਪੀ ਕਹਿ ਗਿਆ। ਕਹਿੰਦੇ ਦੇਹ ਜਿਹੜੀ ਹੈ ਮਿੱਟੀ ਹੈ, 5 ਤੱਤਾਂ ਦੀ ਬਣੀ ਹੋਈ, ਉਹ ਤਾਂ ਸਰੀਰ ਇੱਥੇ ਖਤਮ ਹੋ ਕਰਕੇ ਮਿੱਟੀ ਵਿੱਚ ਮਿੱਟੀ ਰਲ ਜਾਣੀ ਹੈ, ਪਾਣੀ ਵਿੱਚ ਪਾਣੀ ਰਲ ਜਾਵੇਗਾ, ਅੱਗ ਵਿੱਚ ਅੱਗ ਰਲ ਜਾਵੇਗੀ, ਜਿਹੜੀ ਸਾਧਸਾਂ ਦੀ ਜਿਹੜੀ ਧਰਤੀ ਹੈ ਆਪਣੇ ਆਕਾਸ਼ ਹੈ, ਆਕਾਸ਼ ਵਿੱਚ ਰਲ ਜਾਵੇਗਾ, ਸਾਰੇ 5 ਤੱਤ ਜਿਹੜੇ 5 ਤੱਤਾਂ ਤੋਂ ਇਹ ਬਣੀ ਹੈ 5 ਤੱਤਾਂ ਵਿੱਚ ਰਲ ਜਾਵੇਗੀ। ਪਰ ਜਿਹੜੀ ਜੀਵ ਆਤਮਾ ਹੈ ਉਹਦਾ ਕੋਈ ਪਤਾ ਨਹੀਂ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਜਾਪੀ ਕਹਿ ਗਿਆ, ਕਿੱਥੇ ਗਿਆ ਉਹ, ਆਪੇ ਰਿਹਾ ਸਮਾਏ ਸੋ ਬਿਸਮਾਦ ਭਇਆ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਆਪੇ ਰਿਹਾ ਸਮਾਏ, ਕਹਿੰਦੇ ਜੀਵ ਆਤਮਾ ਦਾ ਕੋਈ ਪਤਾ ਨਹੀਂ ਕਿੱਥੇ ਗਿਆ, ਪਰ ਸਾਰੇ ਵਿਆਪ ਉਹ ਰਿਹਾ ਹੈ, ਸਾਰੇ ਵਿਆਪਕਤਾ ਹੀ ਉਹਦੀ ਹੈ। ਉਹ ਸਾਰੇ ਜਲੇ ਹਰੀ ਥਲੇ ਹਰੀ, ਸਾਰੇ ਜਿਵੇਂ ਜਮਾਨ ਕੇ ਵਿਖੇ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਵਾਢ ਹੈ ਨਾ ਵਾਢ ਘਾਟ ਹੋਤ ਹੈ, ਸੋ ਬਿਸਮਾਦ ਪਿਆ। ਕਹਿੰਦੇ ਇਹੀ ਇੱਕ ਹੈਰਾਨ ਕਰਨ ਵਾਲੀ ਬਾਤ ਹੈ ਕਿ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਸਮਾ ਵੀ ਸਾਰੇ ਰਿਹਾ ਹੈ, ਪਰ ਇਸ ਜੀਵ ਆਤਮਾ ਦਾ ਕੋਈ ਪਤਾ ਨਹੀਂ ਕਿੱਥੋਂ ਆਇਆ ਸੀ ਅਤੇ ਕਿੱਥੇ ਚਲਾ ਗਿਆ। ਤੂੰ ਨਾਹੀਂ ਪ੍ਰਭ ਦੂਰ ਜਾਣੇ ਸਭ ਤੂੰ ਹੈ, ਹੇ ਵਾਹਿਗੁਰੂ ਤੂੰ ਨਾਹੀਂ ਪ੍ਰਭ ਦੂਰ, ਤੂੰ ਦੂਰ ਨਹੀਂ ਹੈ। ਉਹ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਨਿਜ ਆਤਮੈ ਨੇੜੇ ਨਾਹੀਂ ਦੂਰ, ਨਿਜ ਆਤਮੈ ਰਹਿਆ ਭਰਪੂਰ। ਕਹਿੰਦੇ ਉਹ ਨੇੜੇ ਹੈ, ਕਹੋ ਰਵਿਦਾਸ ਹੱਥ ਪੈ ਨੇੜੇ ਸਹਿਜੇ ਹੋਏ ਸੋਹੋਈ। ਕਹਿੰਦੇ ਤੇਰੇ ਹੱਥ ਸਰੀਰ ਨਾਲੋਂ ਸਭ ਨੂੰ ਨੇੜੇ ਹੈ, ਪਰ ਉਹ ਹੱਥਾਂ ਨਾਲੋਂ ਵੀ ਨੇੜੇ ਹੈ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ। ਤੂੰ ਨਾਹੀਂ ਪ੍ਰਭ ਦੂਰ, ਹੈ ਵਾਹਿਗੁਰੂ ਤੂੰ ਦੂਰ ਨਹੀਂ ਹੈ, ਤੂੰ ਨੇੜੇ ਹੀ ਹੈ, ਜਾਣੇ ਸਭ ਤੂੰ ਹੈ। ਜਿਨ੍ਹਾਂ ਜਗਿਆਸੂ ਜਿਨ੍ਹਾਂ ਨੂੰ ਗਿਆਨ ਦੀ ਦ੍ਰਿਸ਼ਟੀ ਹੋ ਗਈ, ਜਿਨ੍ਹਾਂ ਨੂੰ ਬ੍ਰਹਮ ਗਿਆਨਤਾ ਦੀ ਪ੍ਰਾਪਤੀ ਹੋ ਗਈ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਹ ਕਹਿੰਦੇ ਨੇ ਤੂੰ ਨਾਹੀਂ ਪ੍ਰਭ ਦੂਰ, ਹੇ ਵਾਹਿਗੁਰੂ ਤੂੰ ਦੂਰ ਨਹੀਂ ਹੈ, ਨਿੱਜ ਆਤਮੈ ਰਹਿਆ ਭਰਪੂਰ, ਤੂੰ ਤਾਂ ਆਪਣੇ ਆਤਮੇ ਵਿੱਚ ਸਰੀਰ ਵਿੱਚ ਪਰਿਪੂਰਨ ਹੈ, ਭਰਪੂਰ ਹੈ ਸਾਰੀਆਂ ਘਟਾਂ, ਸਭੈ ਘਟ ਰਾਮ ਬੋਲੇ, ਰਾਮ ਬਿਨਾਂ ਕੋ ਬੋਲੇ ਰੇ, ਸਾਰੀਆਂ ਘਟਾਂ ਵਿੱਚ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਬੋਲ ਰਿਹਾ ਹੈ, ਸਭ ਮੈਂ ਜੋਤ ਜੋਤ ਹੈ ਸੋਏ ਤਿਸਦੈ ਚਾਨਣ, ਸਭ ਮੈਂ ਚਾਨਣ ਹੋਏ, ਸਭ ਤੂੰ ਹੈ ਸਾਰੇ ਪਾਸੇ ਤੂੰ ਹੀ ਤੂੰ ਹੈ, ਮਨ ਤੋ ਸ਼ੁਦਮ ਤਾਂ ਜਾ ਸ਼ੁਦੀ ਮਨ ਨਾ ਕਸ ਨਾ ਗੋਇਤ ਬਾਦ ਅਜ਼ੀ ਮਨ ਦੀਗਰ ਮਤੋ ਦੀਗਰੀ। ਭਾਈ ਸਾਹਿਬ ਜੀ ਕਹਿੰਦੇ ਜਿੱਧਰ ਦੇਖਦਾ ਹੂੰ ਉੱਧਰ ਤੂੰ ਹੀ ਤੂੰ ਹੈ, ਹਰ ਬਸਰ ਮੈਂ ਤੇਰਾ ਜਲਵਾ, ਹਰ ਸ਼ੈ ਮੈਂ ਤੇਰਾ ਨੂਰ ਹੈ, ਕਹਿੰਦੇ ਸਾਰੀਆਂ ਘਟਾਂ ਵਿੱਚ ਹੈ ਵਾਹਿਗੁਰੂ ਤੂੰ ਹੈ, ਵਿਆਪਕ ਹੈ ਤੂੰ, ਸੂਰਜ ਵੀ ਜੋ ਸੂਰਜ ਦਾ ਪ੍ਰਕਾਸ਼ ਹੈ ਇਹ ਵੀ ਤੇਰਾ ਪ੍ਰਕਾਸ਼ ਹੈ, ਚੰਦਰਮਾ ਦੀ ਚਾਨਣੀ ਵੀ ਤੇਰਾ ਪ੍ਰਕਾਸ਼ ਹੈ, ਧਰਤੀ ਦੀ ਕਠੋਰਤਾ ਵੀ ਤੇਰੀ ਹੀ ਹੈ, ਪਾਣੀ ਵਿੱਚ ਜੋ ਕੋਮਲਤਾ ਆਪਣੇ ਸੀਤਤਾ ਹੈ ਗਰਮੀ ਹੈ ਉਹ ਵੀ ਤੇਰੀ ਹੈ, ਸਾਰੇ ਪਾਸੇ ਤੂੰ ਹੀ ਵਿਆਪਕ ਰਿਹਾ ਹੈ, ਕੋਈ ਐਸੀ ਵਸਤੂ ਗੁਰਮੁਖ ਵੇਖ ਦੂਰ ਅੰਤਰ ਪੀ ਤੂੰ ਹੈ। ਗੁਰਮੁਖ ਪਿਆਰੇ ਜਿਹੜੇ ਹਨ ਉਹ ਸਾਧ ਸੰਜੀ ਵੇਖ ਹਜ਼ੂਰ, ਕਹਿੰਦੇ ਹਜ਼ੂਰ ਹੀ ਦੇਖਦੇ ਹਨ, ਆਪਣੇ ਪਾਸ ਹੀ ਦੇਖਦੇ ਹਨ, ਅੰਤਰ ਵੀ ਤੂੰ ਹੈ ਹੈ ਵਾਹਿਗੁਰੂ, ਅੰਦਰ ਵੀ ਤੂੰ ਹੈ ਬਾਹਰ ਵੀ ਤੂੰ ਹੈ, ਘਰ ਬਾਹਰ ਤੇਰਾ ਪ੍ਰਵਾਸਾ, ਤੂੰ ਜਨ ਕਹਿ ਸੰਗ, ਚਾਹੋ ਤੂੰ ਬਾਹਰ ਚਲੇ ਜਾਈਏ, ਇਹਨੂੰ ਸਾਧ ਸੰਜੀ ਜਿਸ ਤਰ੍ਹਾਂ ਆਪਾਂ ਅੰਦਰ ਬੈਠੇ ਹਾਂ, ਆਕਾਸ਼ ਹੈ ਇਹ ਮਟਾ ਆਕਾਸ਼ ਹੈ, ਕੋ ਘਟਾ ਆਕਾਸ਼ ਹੈ, ਕੋ ਸਰੀਰ ਦੇ ਵਿੱਚ ਵੀ ਪਰਮੇਸ਼ਰ ਅਕਾਲ ਪੁਰਖ ਜਿਸ ਤਰ੍ਹਾਂ ਆਕਾਸ਼ ਵਿਆਪਕ ਹੈ, ਇਸ ਤਰ੍ਹਾਂ ਬ੍ਰਹਮ ਸਾਰੇ ਵਿਆਪਕ ਹੈ, ਉਸ ਨੂੰ ਮੈਂ ਦੀਜੈ ਨਾਮ ਨਿਵਾਸ, ਅੰਤਰ ਸ਼ਾਂਤ ਹੋਏ। ਹੇ ਵਾਹਿਗੁਰੂ ਤੂੰ ਜਿਹੜਾ ਵਿਆਪਕ ਹੈ, ਤੂੰ ਸਾਰੀਆਂ ਘਟਾਂ ਵਿੱਚ ਇੱਕ ਰਸ ਹੈ, ਆਪ ਕਿਰਪਾ ਕਰੋ ਉਹ ਜਿਹੜਾ ਤੇਰਾ ਨਾਮ ਹੈ ਉਹ ਮੇਰੇ ਹਿਰਦੇ ਵਿੱਚ ਨਿਵਾਸ ਹੋ ਜਾਵੇ, ਅੰਤਰ ਸ਼ਾਂਤ ਹੋਏ, ਕਿ ਅੰਤਰਮੁਖੀ ਦੇ ਨਾਲ ਉਹ ਨਾਮ ਜਪ ਕਰਕੇ ਮੇਰਾ ਅੰਦਰ ਜਿਹੜਾ ਹਿਰਦਾ ਹੈ ਉਹ ਸ਼ਾਂਤ ਹੋ ਜਾਵੇ। ਗੁਣ ਗਾਵੇ ਨਾਨਕ ਦਾਸ ਸਤਿਗੁਰ ਮਤ ਦੇ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸਮਾਪਤੀ ਦੀ ਪੰਕਤੀ ਦਾ ਉਪਦੇਸ਼ ਦਿੰਦੇ ਨੇ ਕਿ ਗੁਣ ਗਾਵੇ ਨਾਨਕ ਦਾਸ, ਮੈਨੂੰ ਦਾਸ ਨੂੰ ਇਹ ਮਤ ਦੇਹੋ ਕਿ ਮੈਂ ਆਪ ਜੀ ਦੇ ਗੁਣਾਂ ਨੂੰ ਗਾਇਨ ਕਰਾਂ, ਸਤਿਗੁਰ ਮਤ ਦੇ ਮੈਨੂੰ ਇਹ ਮਤ ਦੇਣਾ ਕਰੋ, ਮੈਨੂੰ ਇਹ ਸ੍ਰੇਸ਼ਟ ਬੁੱਧੀ ਇਹ ਦੇਣਾ ਕਰੋ ਜਿਸ ਕਰਕੇ ਮੈਂ ਆਪ ਜੀ ਦਾ ਨਾਮ ਜਪਾਂ, ਨਾਮ ਜਪ ਕਰਕੇ ਮੈਨੂੰ ਆਪ ਲੋਕ ਪ੍ਰਲੋਕ ਮੇਰਾ ਸੁਖੀ ਹੋਵੇ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਕਿਰਪਾ ਕਰਨ, ਰਹਿਮਤ ਕਰਨ, ਬਖਸ਼ਿਸ਼ ਕਰਨ, ਅੱਜ ਦੇ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਕਰਨੀ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਇਹ ਅਰਦਾਸ ਬੇਨਤੀ ਕਰੀਏ। ਹੇ ਗਰੀਬ ਨਿਵਾਜ ਕਿਰਪਾ ਕਰੋ, ਬਾਣੀ ਦਾ ਜੋ ਰਹੱਸ ਹੈ ਉਹ ਸਾਡੇ ਹਿਰਦੇ ਵਿੱਚ ਵਸੇ, ਤਾਂ ਜੋ ਸਾਡੇ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਾਪੇ ਮੇਲੇ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਏਕੋ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣੇ ਆਈਆਂ, ਸ਼ਬਦ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ ਤੂੰ ਸਤਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ, ਅੰਗੀਕਾਰ ਇਹੋ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ ਸੋਕੋ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਤਾ ਰਹੋ ਹਰ ਨਾਲੇ, ਸੱਚੇ ਸਾਹਿਬਾ ਕਿਆ ਨਾਹੀਂ ਕਰਤੇ ਰਹਿ, ਕਰਤਾ ਤੇਰਾ ਸਭ ਕੁਛ ਹੈ ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ ਬਾਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰਤੇ ਰਹਿ, ਸੱਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸੱਪ ਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਹੋਂ ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੂ, ਸੱਚਾ ਨਾਮ ਮੇਰਾ ਆਧਾਰ ਵਾਜੇ ਪੰਚ ਸਭ ਤਿਤ ਕਰ ਸਭਾਗੈ, ਕਰ ਸਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ, ਅੰਧ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ, दुख रोग संताप उतरे सुनी सच्ची बाणी, संत साजन पै सरसे पूरे गुरते जानी, सुनते पुनीत कहते पवित्र सदगुर है पर पूरे, बिनवंत नानक गुर चरण लागे बाजे अनहा तूरे, सुनते पुनीत कहते पवित्र सतगुर है पर पूरे, बिनवंत नानक गुर चरण लागे बाजे अनहा तूरे। श्लोक पवन गुरु पाणी पिता माता धरत महत दिवस रात दुहदाई दाया खिल सगल जगत, चंगियाईया बुरियाईया वाचै धर्म हदूर, करमी आपू अपनी के नेड़े के दूर, जिनी नाम त्याया गए मसकत काल, नानक ते मुख उजले केती छुट्टी नाल, जिनी नाम त्याया गए मसकत काल, नानक ते मुख उजले केती छुट्टी नाल। वाहिगुरु जी का खालसा वाहिगुरु जी की।